सम्मान योग गुरु रूप गुरु सवारी सात संगत जीओ सिनेमर फतेह प्रवान करने जी। वाहेगुरु जी का खालसा वाहेगुरु जी की फतेह। जमुना पर्वता नू छोड़ दी, शिवालिक नू लंघ दी, मैदाना नू सरसब्ज कर दी, दिल्ली आ निकलती है। शहनशाह वादी दिल्ली तो 2-3 मील उपर वार जमुना का किनारा उपरले पासे वल बहुत उच्चा है। इन्ना कि जमुना वालों तको तो टिल्ला लगता है, तो इस नू किसी फकीर दे नाम ते आखदे भी मजनू का टिल्ला है। थां बड़ी रमणीक ते नज़ारे दी है। पारले पासे सावे घा का मैदान नजरी पैंदा है। इसे पासे दे इलाके नू जिधर के टिल्ला है तिमारपुर कहिंदे हन। इत्थे कदे तैमूर हमलावर ने डेरे लाए सन, ते उसे दे नाम ते ए नाम पै गया। सही हुंदा है, अज सवेर सार इस टिले दे उत्ते एक सोहणे बिरश दे हेठ कीर्तन दी आवाज आ रही है। गुरु के सवारे श्री मरदाना जी कीर्तन कर रहे हैं। अरशां दे वाली दे प्यारे श्री गुरु नानक देव जी अपने प्रीतम दा जस कीर्तन सुन रहे हैं। पानीपत तो टुर के थाई ठहर दे भाग लाउंदे आप दिल्ली आ गए। ये थां रमणीक देख के डेरा कर दिता है नदी दे किनारे, जिथे कुदरत अपना जलवा दे रही है। थोड़ी दूर ते लोधी पातशाह दा फीलखाना है। जदों कीर्तन दा भोग पै गया ते श्री गुरु जी ढाए उत्ते नित्री हुई जमुना दे प्रवाह दा दर्शन करन ते जल तरंगा दे कलोल नू देखन बैठ गए, ता कीर्तन नाल रस रंग रत्ते कन्ना विच रोने दी आवाज आई। द्रवे दिल वाले प्यार नाल संवारे दिल वाले कविता नाल सूखम भावां दी प्रतीत नाल नरमे दिल वाले श्री गुरु नानक देव जी दे अंदर इंसानी दिल दी पीड़ा दी चरनाट छिड़ पई। हे भगवंत, जगत किवें दुखी है, जिधर देखो दुख ही दुख है। हे दाता, अपने जगत ते आप मेर कर। आप इन्हां भावां विच अरदास मगन सन कि रोने कुरलाने दी आवाज होर त्रिखी हो गई। ता आपने मरदाने नूं कहा, जा भाई दिल पीड़ा दी सद ते पहुँच। कीर्तनीए रसां दे रसक कन्नां नाल इंसानी वैणा नूं ही सुन ते पता लिया कि की गल है। जे कुछ हो सके तो करिए। मरदाना गया ते सार लियाया कि दाता, जिन्ना फीलबाना ने साड़ी खातरदारी कीती है उन्हां दा हाथी मर गया है, वो रो रहे हैं। तद मेरां दे साई बणा विच बैठन वाले पर इंसानी पीड़ा नूं हरन लई इंसानां विच आ बैठन वाले दर्दां वाले दर्दी आप उत्थे चले गए। टिकाणा नेड़े ही सी, जाके पुछन लगे, भाई पुरखो क्यों रोंदे हो। महावत, रब दे सवारिया दात्या हाथी मर गया है। श्री गुरु जी, फिर हाथी तां पातशाह दा है, उसनू धन दी परवाह नहीं, एक मर गया है, 10 होर खरीद लेगा, तुसी कानू रोंदे हो। महावत, पातशाह एक रोना तां ए है कि इस दे मरने दा गुस्सा साडे ते ना टुट पवे कि तुसां दी किसे गाफली करके मरिया है। दूसरे उपजीविका बनी हुई सी, अज ही असी बेरोजगार हो जावांगे, फिर जदों होर हाथी आऊ की पता सानू रख्या जाऊ कि कोई होर थां आ मलू। साडी रोजी बड़ी मुश्किल है, हाथी जने खने पास नहीं हुंदे। पातशाह राजे ही हाथी रखदे हन, उन्हां दियां नौकरियां बहुत औखियां लभदियां हन। ਇਹ ਤਾਂ ਆਪਣੀ ਕਥਾ ਸੁਣਾ ਰਿਹਾ ਸੀ ਤੇ ਟੱਬਰ ਨਾਲ ਵਿਲਕੀ ਜਾਂਦਾ ਸੀ, ਜਿਸ ਨਾਲ ਦਿਆਲ ਮੂਰਤੀ ਦਾ ਦਿਲ ਹੋਰ ਦਰਵੀ ਜਾਂਦਾ ਸੀ। ਤਦ ਆਪ ਨੇ ਫਰਮਾਇਆ, ਬੱਚਿਓ ਬੀਬੀਓ ਚੁੱਪ ਕਰੋ ਤੇ ਮੇਰੀ ਗੱਲ ਸੁਣੋ, ਜੇ ਭਲਾ ਹਾਥੀ ਜੀਉ ਪਵੇ ਤਾਂ ਤੁਸੀਂ ਨਾ ਰੋਵੋ। ਉਹਨਾਂ ਨੇ ਚੁੱਪ ਧਾਰ ਗੱਲ ਸੁਣੀ ਤੇ ਆਖਿਆ, ਜੀ ਫੇਰ ਤਾਂ ਹੱਸੀਏ ਸੁਖੀ ਹੋਈਏ, ਪਰ ਫਕੀਰ ਸਾਈਂ ਮੋਏ ਕਦ ਜੀਵੇ ਹਨ। ਤਦ ਆਪ ਦੇ ਨੈਣ ਉੱਚੇ ਹੋ ਗਏ ਤੇ ਇਲਾਹੀ ਗਲੇ ਤੋਂ ਨਾਦ ਹੋਇਆ, ਸ਼ਬਦ ਮਰੈ ਤਾਂ ਮਾਰ ਮਰ ਪਾਗੋ ਕਿਸ ਪੈ ਜਾਓ, ਜਿਸ ਕੈ ਡਰ ਪਹਿ ਪਾਗੀ ਐ ਅੰਮ੍ਰਿਤ ਤਾਂ ਕੋ ਨਾਉ। ਮਾਰੇ ਰਾਖੇ ਏਕ ਤੂੰ ਬੀਜੋ ਨਾਹੀਂ ਥਾਉ, ਬਾਰ ਬਾਰ ਗਾ ਰਹੇ ਹਨ ਤੇ ਨੈਣ ਮਿਟਦੇ ਜਾਂਦੇ ਹਨ। ਮਹਾਵਤ ਤੇ ਉਸ ਦਾ ਪਰਿਵਾਰ ਤੇ ਹੋਰ ਮਹਾਵਤ ਲੋਕ ਖੜੇ ਦੇਖ ਰਹੇ ਹਨ, ਪੈ ਛਾ ਰਿਹਾ ਹੈ, ਚੁੱਪ ਹਨ ਤੇ ਅੱਲਾ ਵਾਲੇ ਵੱਲ ਸਾਰੇ ਤੱਕ ਰਹੇ ਹਨ। ਗਰੀਬ ਲੋਕਾਂ ਵਿੱਚ ਵਿਸ਼ਵਾਸ ਵਧੇਰੇ ਹੁੰਦਾ ਹੈ, ਵਿਸ਼ਵਾਸ ਦੇ ਵੇੜੇ ਪਾਰ ਹੁੰਦੇ ਹਨ, ਉਡੀਕ ਰਹੇ ਹਨ ਕਿ ਸੰਤ ਹਨ, ਫਕੀਰ ਹਨ, ਖਬਰੇ ਰੇਖ ਵਿੱਚ ਮੇਖ ਮਾਰ ਹੀ ਦੇਣ। ਥੋੜ੍ਹੀ ਦੇਰ ਬਾਅਦ ਨੈਣ ਖੁੱਲ੍ਹੇ, ਜਗਤ ਪੀੜਾ ਅਤੇ ਪਸੀਜੇ ਨੈਣ ਜਗਤ ਪਿਆਰ ਨਾਲ ਸੇਜਲ ਹੋ ਰਹੇ ਸਨ। ਉਹ ਸੇਜਲ ਨੈਣ ਦੁਖਿਆਰਿਆਂ ਵੱਲ ਤੱਕੇ ਅਤੇ ਸੋਹਣੀ ਰਸਨਾ ਨੇ ਬਚਨ ਕੀਤਾ, ਜਾਏ ਘਰ ਇਸ ਦੇ ਮੂੰਹ ਉੱਪਰ ਹੱਥ ਫੇਰੋ, ਵਾਹਿਗੁਰੂ ਆਖੋ। ਤਦ ਆਗਿਆ ਮੰਨ ਕੇ ਹਾਥੀ ਦੇ ਮੂੰਹ ਪਰ ਮਹਾਵਤ ਨੇ ਹੱਥ ਫੇਰਿਆ ਅਤੇ ਮੂੰਹੋਂ ਕਿਹਾ, ਵਾਹਿਗੁਰੂ। ਵਾਹਿਗੁਰੂ ਦੇ ਪਿਆਰੇ ਤੱਕ ਰਹੇ ਸਨ ਹਾਥੀ ਨੂੰ। ਵਾਹਿਗੁਰੂ ਕੌਤਕ ਹਾਰ ਖੇਲ ਕਰ ਰਿਹਾ ਸੀ। ਹਾਥੀ ਵਾਹਿਗੁਰੂ ਦੀ ਜੀਵਨ ਸ਼ਕਤੀ ਦੀ ਰੌਹ ਨਾਲ ਹਿੱਲ ਪਿਆ, ਆਕੜ ਲਈ ਉਸ ਅਤੇ ਨਿੱਕੇ ਨਿੱਕੇ ਨੈਣ ਖੋਲ੍ਹ ਕੇ ਵੱਡੇ ਵਧੇ ਸਰੀਰ ਨੂੰ ਲੈ ਕੇ ਕੰਬਦਾ ਕੰਬਦਾ ਉੱਠ ਖੜਾ ਹੋਇਆ। ਕੰਨ ਪੱਖਿਆਂ ਵਾਂਗ ਹਿਲਾਇਓ ਸੂੰ, ਸੁੰਡ ਉੱਚੀ ਨੀਵੀਂ ਕੀਤੀ ਉਸੂੰ, ਸੁੰਡ ਦਾ ਮੂੰਹ ਖੋਲ੍ਹਿਓ ਸੂੰ ਅਤੇ ਨਿੱਕੇ ਨੈਣਾਂ ਨਾਲ ਪ੍ਰਾਣਦਾਤਾ ਜੀ ਵੱਲ ਤੱਕਿਓ ਸੂੰ। ਹਾਂ ਭਾਈ, ਮਨੁੱਖਾਂ ਦੇ ਰਿਜਕਦਾਤਾ ਹਾਥੀ ਤੈਨੂੰ ਇਸੇ ਕਰਕੇ ਖੜਾ ਕਰ ਦਿੱਤਾ ਨੇ ਜੋ ਤੂੰ ਜੀਵਾਂ ਦਾ ਰਿਜਕਦਾਤਾ ਹੈ ਸੈ। ਹਾਥੀ ਜੀਉ ਪਿਆ। ਇਹ ਖਬਰ ਬਣ ਅਗਨੀ ਦੀ ਤਰ੍ਹਾਂ ਉੱਡ ਖਲੀ ਹੋਈ। ਪਾਤਸ਼ਾਹ ਨੂੰ ਤਲਾਹ ਪਹੁੰਚ ਚੁੱਕੀ ਸੀ ਕਿ ਆਪ ਦਾ ਮਨ ਪਿਆਰਾ ਹਾਥੀ ਮਰ ਗਿਆ ਹੈ। ਹਾਥੀਆਂ ਦੇ ਇਲਾਜ ਕਰਨ ਵਾਲੇ ਦੀ ਅਰਜ ਵੀ ਕਿ ਕਿਸ ਕਾਰਨ ਮਰਿਆ ਹੈ ਅੱਪੜ ਗਈ ਕਿ ਅਚਾਨਕ ਖਬਰ ਪਹੁੰਚੀ ਕਿ ਹਾਥੀ ਇੱਕ ਅਨੋਖੇ ਫਕੀਰ ਸਾਈਂ ਅੱਲਾ ਦੇ ਦਰਵੇਸ਼ ਨੇ ਜਵਾ ਦਿੱਤਾ ਹੈ। ਉਸੇ ਵੇਲੇ ਐਦੀ ਇਕੱਲੇ ਗਏ ਜੋ ਕਿ ਖਬਰ ਲੈ ਆਏ ਕਿ ਗੱਲ ਸੱਚ ਹੈ। ਹਾਥੀਆਂ ਦੇ ਸਲੋਤਰੀ ਨੇ ਵੀ ਜਾ ਕੇ ਡਿੱਠਾ ਅਤੇ ਆ ਦੱਸਿਆ ਕਿ ਪਾਤਸ਼ਾਹ, ਗੱਲ ਸੱਚ ਹੈ, ਹਾਥੀ ਜੀਉ ਪਿਆ ਹੈ। ਅਚੰਬਾ ਅਤੇ ਹੋਰ ਅਚੰਬਾ ਹੋ ਕੇ ਪਾਤਸ਼ਾਹ ਉੱਠ ਟੁਰਿਆ। ਉਹ ਲੋਧੀ ਪਠਾਨ ਪਾਤਸ਼ਾਹ ਜਿਸ ਹੱਥੋਂ ਅਨੇਕਾਂ ਹਿੰਦੂ ਕਸ਼ਟ ਪਾ ਚੁੱਕੇ ਸੀ, ਫਕੀਰ ਦੁੱਖ ਚੁੱਕੇ ਸੀ, ਆਪ ਆਇਆ ਅਤੇ ਆ ਕੇ ਹਾਥੀ ਡਿੱਠੋ ਜਿਉਂਦਾ ਹੈ ਤਸੱਲੀ ਕੀਤੀ ਉਸ ਕਿ ਠੀਕ ਮਰ ਗਿਆ ਸੀ। ਤਦ ਗੁਰੂ ਬਾਬੇ ਪਾਸ ਆਇਆ ਅਤੇ ਤਸਲੀਮ ਕਰਕੇ ਆਖਣ ਲੱਗਾ, ਐ ਦਰਵੇਸ਼, ਇਹ ਹਾਥੀ ਤੁਸਾਂ ਜਵਾਇਆ ਹੈ? ਤਦ ਸ੍ਰੀ ਗੁਰੂ ਜੀ ਨੇ ਆਖਿਆ, ਹੇ ਮਨੁੱਖਾਂ ਦੇ ਰਾਜਾ, ਮਾਰਨ ਜਿਵਾਲਣ ਵਾਲਾ ਤਾਂ ਸਾਹਿਬ ਆਪ ਹੈ, ਦੁਆਏ ਫਕੀਰਾਂ ਰਹਿਮ ਅੱਲਾ ਹੈ। ਪਾਤਸ਼ਾਹ, ਫਕੀਰ ਸਾਈਂ ਗੱਲ ਸਮਝੇ ਨਹੀਂ ਪਈ ਤਾਂ ਆਪ ਬੋਲੇ, ਮਾਰਨਾ ਅਤੇ ਜਿਵਾਲਣਾ ਸਾਹਿਬ ਦਾ ਆਪਣਾ ਕੰਮ ਹੈ, ਹੋਰ ਕਿਸੇ ਦਾ ਨਹੀਂ। ਫਕੀਰ ਪਾਸ ਦੁਆ ਹੈ, ਨੇਕ ਕੰਮ ਲਈ ਦੁਆ ਕਰਨੀ ਫਕੀਰ ਕੋਲੋਂ ਕਿਸੇ ਵੇਲੇ ਹੋ ਆਉਂਦੀ ਹੈ, ਉਹ ਸੁਣਨ ਵਾਲਾ ਰੱਬ ਸੁਣ ਲੈਂਦਾ ਹੈ, ਜੇ ਚਾਹੇ ਤਾਂ ਰਹਿਮ ਵੀ ਫਰਮਾ ਦਿੰਦਾ ਹੈ। ਦੁਆ ਫਕੀਰਾਂ ਦੀ ਤਾਂ ਦੁਆ ਹੀ ਹੁੰਦੀ ਹੈ, ਰਹਿਮ ਫਿਰ ਅੱਲਾ ਦੇ ਹੱਥ ਹੈ। ਤਦ ਪਾਤਸ਼ਾਹ ਹੈਰਾਨ ਹੋ ਕੇ ਆਖਣ ਲੱਗਾ, ਜੇ ਤੁਸੀਂ ਦੁਆ ਕਰੋ ਤਾਂ ਇਹ ਫਿਰ ਮਰ ਵੀ ਜਾਏ, ਮਾਰੋ ਤਾਂ। ਤਾਂ ਸ੍ਰੀ ਗੁਰੂ ਜੀ ਮੁਸਕਰਾਏ, ਫਿਰ ਨੈਣ ਗੰਭੀਰ ਹੋ ਗਏ, ਮੱਥੇ 'ਤੇ ਵੱਟ ਜਿਹਾ ਪਿਆ ਅਤੇ ਫਿਰ ਉੱਪਰ ਅਰਸ਼ਾਂ ਵੱਲ ਤੱਕੇ ਅਤੇ ਬੋਲੇ, ਮਾਰੈ ਜਿਵਾਲੈ ਸੋਈ, ਨਾਨਕ ਏਕਸ ਬਿਨ ਅਵਰ ਨਾ ਕੋਈ। ਇਹ ਕਹਿੰਦੇ ਗਏ। ਹਾਥੀ ਥਿੜਕਦਾ ਨੀਵਾਂ ਹੁੰਦਾ ਲੰਮਾ ਪੈ ਗਿਆ, ਲੰਮੇ ਲੰਮੇ ਸਾਹ ਆਏ, ਨੈਣ ਤਰੇਰੇ ਲੈ ਕੇ ਮਿਟ ਗਏ ਅਤੇ ਹਾਥੀ ਸਿਆਂ ਵਰਿਆਂ ਦਾ ਹੋ ਗਿਆ। ਇਹ ਦੇਖ ਕੇ ਪਾਤਸ਼ਾਹ ਅਤੇ ਉਸ ਦੇ ਨਾਲ ਆਏ ਦੰਗ ਰਹਿ ਗਏ, ਕੁਛ ਸਹਿਮੇ, ਕੁਛ ਚੁੱਪ ਛਾਈ, ਪਰ ਫਿਰ ਪਾਤਸ਼ਾਹ ਨੂੰ ਗੱਲ ਫੁਰੀ ਅਤੇ ਕਹਿਣ ਲੱਗਾ, ਹੁਣ ਜੀਵਾਲ ਦੇ। ਤਦ ਸ੍ਰੀ ਗੁਰੂ ਜੀ ਹੱਸੇ ਅਤੇ ਕਹਿਣ ਲੱਗੇ, ਮਨੁੱਖਾਂ 'ਤੇ ਹੁਕਮ ਕਰਨ ਵਾਲੇ, ਹੁਣ ਇਹ ਉੱਠਣੇ 'ਤੇ ਰਿਹਾ, ਇਹ ਖੇਲ ਨਹੀਂ ਸੀ। ਫਕੀਰ ਦੀ ਦੁਆ ਅਤੇ ਰਹਿਮ ਅੱਲਾ ਸੀ, ਜਿੱਥੇ ਅਦਬ ਲੋੜੀਏ। ਤਦ ਪਾਤਸ਼ਾਹ ਨੇ ਆਖਿਆ, ਕਾਰਨ ਕੀ ਹੈ? ਤਦ ਸ੍ਰੀ ਗੁਰੂ ਜੀ ਬੋਲੇ, ਸੁਣੋ ਪਾਤਸ਼ਾਹ, ਲੋਹਾ ਲੋਹਾ ਹੈ, ਅੱਗ ਨਹੀਂ ਹੈ। ਅੱਗ ਵਿੱਚ ਪਾਓ ਤਾਂ ਲਾਲ ਅੰਗਾਰਾ ਹੋ ਜਾਂਦਾ ਹੈ। ਇਹ ਰੱਤੀ ਪਰ ਹੱਥ ਤੇ ਸਾੜੇ ਬਿਨਾ ਨਹੀਂ ਟਿਕ ਸਕਦਾ, ਪਰ ਅੱਗ ਦਾ ਅੰਗਿਆਰ ਕੋਈ ਬਿੰਦ ਛਿਣ ਹੱਥ ਤੇ ਟਿਕ ਜਾਂਦਾ ਹੈ। ਤਿਉਂ ਰੱਬ ਦੇ ਰੰਗ ਵਿੱਚ ਲਾਲ ਹੋਏ ਰੱਬ ਦੀ ਸੱਟੀ ਉਠਾਏ ਲੈਣ, ਪਰ ਉਹਨਾਂ ਦੀ ਸੁੱਟੀ ਉੱਠਣੋਂ ਰਹੀ। ਭਾਵੇ ਸੀ ਕਿ ਫਕੀਰ ਰੱਬ ਦਾ ਪਿਆਰਾ ਬੰਦਾ ਹੈ, ਪਰ ਦਿਨ ਰਾਤ ਰੱਬ ਦੀ ਯਾਦ ਵਿੱਚ ਰਹਿਣੇ ਕਰਕੇ ਅੱਗ ਵਿੱਚ ਪਏ ਲੋਹੇ ਵਾਂਗੂ ਅਲੂਹੀਅਤ ਨਾਲ ਉਹ ਰੱਬ ਰੂਪ ਹੋ ਜਾਂਦਾ ਹੈ। ਉਸ ਤੋਂ ਫਿਰ ਉਹ ਗੱਲ ਹੋ ਆਉਂਦੀ ਹੈ ਜੋ ਰੱਬੀਅਤ ਨਾਲ ਜੁੜਿਆ ਚਾਹੁੰਦਾ ਹੈ ਕਿ ਹੋਵੇ। ਤਦ ਪਾਤਸ਼ਾਹ ਦੇ ਨਾਲ ਜੋ ਨਿਜ਼ਾਮ ਨਾਮੇ ਫਕੀਰ ਸੀ ਉਹ ਸਮਝ ਗਿਆ ਅਤੇ ਪਾਤਸ਼ਾਹ ਨੂੰ ਕਹਿਣ ਲੱਗਾ, ਦਰਵੇਸ਼ ਕਾਮਲ ਹੈ, ਠੀਕ ਆਖਦਾ ਹੈ। ਰੱਬ ਆਪਣੇ ਪਿਆਰ ਵਿੱਚ ਆਪਣੇ ਪਿਆਰੇ ਦੀ ਗੱਲ ਮੰਨ ਲੈਂਦਾ ਹੈ ਅਤੇ ਮਿਹਰ ਕਰ ਦਿੰਦਾ ਹੈ, ਪਰ ਪਿਆਰੇ ਦੀ ਕੀਤੀ ਨੂੰ ਉਸ ਦਾ ਬਿਰਧ ਹੈ ਉਹ ਨਹੀਂ ਉਲਟਾਉਂਦਾ। ਉਹ ਪਾਤਸ਼ਾਹ ਜੋ ਅਤ ਕਰੜਾ ਸੀ ਹੁਣ ਨਰਮ ਹੋਇਆ ਹੋਇਆ ਸੀ, ਆਖਣ ਲੱਗਾ, ਹੇ ਦਰਵੇਸ਼ ਕੁਛ ਕਬੂਲ ਕਰ। ਤਾਂ ਗੁਰੂ ਜੀ ਕਿਹਾ, ਸਾਨੂੰ ਇੱਕ ਰੱਬ ਦੀ ਮੰਗ ਹੈ, ਉਸ ਦੀ ਭੁੱਖ ਹੈ, ਉਸ ਦੀ ਲੋੜ ਹੈ, ਹੋਰ ਭੁੱਖਾਂ ਮਰ ਗਈਆਂ ਹਨ, ਤਲਬ ਹੋਰ ਕੋਈ ਨਹੀਂ, ਇੱਕ ਮੌਲਾ ਦੇ ਦੀਦਾਰ ਦੀ ਤਲਬ ਹੈ। ਪਾਤਸ਼ਾਹ ਨੇ ਤਦ ਸਮਝ ਲਿਆ ਕਿ ਇਹ ਪੂਰਨ ਫਕੀਰ ਹੈ ਜੋ ਫਕੀਰਾਂ ਵਿੱਚ ਦੇਖਣਾ ਚਾਹੁੰਦਾ ਸੀ। ਡਿੱਠੋ ਉਸ 'ਤੇ ਤਸਲੀਮ ਕਰਕੇ ਚਲਾ ਗਿਆ ਅਤੇ ਗੁਰੂ ਬਾਬਾ ਜੀ ਉੱਥੋਂ ਰਮਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।